जिस मूरत भले माहे दिवस मूरत भले माहे दिवस मूरत भले जिसको नदर करे माहे दिवस मूरत भले जिसको नदर करे नानक मंगे दर्शदा कृपा करो हरे बैसाख सुहा बैसाख ਸਾਖ ਸੁਹਾਵਾ ਤਾਂ ਲੱਗੇ ਜਸੰਦ ਭੇਡੇ ਹਰ ਸੋਏ ਸਾਖ ਸੁਹਾਵਾ ਤਾਂ ਲੱਗੇ ਜਸੰਦ ਭੇਡੇ ਹਰ ਸੋਏ ਸਾਖ ਸੁਹਾਵਾ
Oh, yeah. प्रीतम चरनी जो लगे
खाक कदम श्रोशनी दिल कुनद खाक कदम श्रोशनी दिल कुनद गर्तुरा बासाल का बाशुद नसब दिल दे बेड़े चानन होसी दिल दे मेरे चानन होसी तूरत ना दे चरना निश्चे करना दिल दे मेरे चानन होसी तूरत ना दे चरना निश्चे करना जेकर संता नाल गंढी जेकर संता नाल गंढी पौजल पार उतरना फिर ना मरना प्रीतम चरनी जो लगे
प्रीतम चरनी जो लगे जो सेवे सत मुरार जो सेवे सत मुरार से पव जल तर गया
जो सेवे सत मुरार से पव जल तर गया जो बोले हर हर नाम तिल जम सड़ गया प्रीतम चरनी इनकी निर्मल सोए इनकी निर्मल सोए नानक की प्रभ भेद दी नानक की प्रभ
हमरा मन बैराग बरक्त भया हमरा मन बैराग बरक्त भया हर दर्शन मीत के दाई
जैसे अलकमला बिन रह ना सके जैसे अलकमला बिन रह ना सके तैसे मोहे हर बिन
गुरु साहिब जी का अपना ही परम पवित्र तन मन धन पिंड प्राण जाहो जलाल तुझको इत शान इष्ट रूप निष्ठा अल किस्सा गुरु महाराज जी का परम पवित्र हिरदा ते अपना ही रूप गुरु खालसा सात संगत माई भाई जीओ प्यार सत्कार उत्साह उमाह जाओ शाओ चाओ उमाह नाल संपूर्ण फतेह गजारो जी जितनी दास ने प्रेरणा शब्द द्वारा दिती है मेरी तसली ने हुई एक बारी फिर उचारो
वाहिगुरु जी का
इनी फतेह का उत्तर त्या जे मैं एको बारी कहना खालसा जी बजाओ फतेह तो इनी कमजोरी नाल दिंदे तां बजा सी मैं ते बड़े शब्दां दी भरमार नाल अलकाबो आदाब नाल आप जी नूं इल्तजा कीती सी तो एक बारी फिर कृपालता करो उच्चारण करो जी
वाहिगुरु जी का खालसा वाहिगुरु जी की फतेह।
लख लख वधाइयां होवन आप जी नूं अपने ही पवित्र प्रकाश दिन दियां कोटान कोट मुबारक होवन सृष्टि दे कोने कोने अंदर सुशोभित गुरु नानक नाम लेवा नूं अज दी पवित्र बैसाखी दियां अनंत बेअंत खुशियां मुसरतां शादमानियां ते मुबारक होवन दीन दुनिया लोक परलोक ते सूक्ष्म आत्मावां जो सचखंड विच वस रहियां ने उहनां नूं इस पवित्र बैसाखी दियां जिसने गुरु गोबिंद सिंह महाराज जी दे राहीं दुनिया उत्ते एक नव जीवन लियांदा अते जितना नाज फखर गौरव इस दिन ते कीता जाए वह बजा है। इसलिए सामर्थक बैठिया संगतां नूं देशां दे संतरां विच सुशोभित अज दे दीवान सजाण वालियां संगतां नूं आलमे अरवाह विच वसण वालियां रूहां नूं कोटान कोट वधाइयां क्योंकि साडी अरदास दा इह अनिखड़वां अंग है जहां जहां गुरु खालसा जी साहिब तहां तहां रचिया रहा। जे मैं इन्नी क सीमा अंदर बैठिया संगतां नूं वधाई देवां ते इह अरदास दे इहनां अखरां दी सही कदर कीमत ना पाई जा सकेगी क्योंकि अरदास दा इह हिस्सा है जहां जहां गुरु खालसा जी साहिब तहां तहां रचिया रहा देग तेग फतेह बिरद की पै श्री साहिब जी सहाय तो पंथ दी चढ़दी कला दी अज सारिआं नूं वधाई होवे। अज दा पवित्र दिन पंजाब दी सरजमी अंदर श्री आनंदपुर साहिब जी दी पुन भूमि उत्ते केसगढ़ साहिब ते आनंदगढ़ साहिब दी मुकद्दस धरती उत्ते जिवें मनाया जा रहा है कमेटी ने चंद वरिआं तों खास तौर उत्ते इस पुरब नूं धूमधाम नाल मनाउण वल ध्यान दिता है श्रोमणी गुरुद्वारा प्रबंधक कमेटी ने तो रह रह के वह नक्शे वह तसव्वुरात वह ख्यालात वह नक्शाजात अखां दे विच मुनक्श हो रहे ने मुनक्श हो रहे ने कि किवें गुरु दीआं संगतां अज उत्थे किरत किरत हो रही होवणगियां किवें केसगढ़ साहब की उच्ची ठेरी तो अज बाणी गुरु जी दे कीर्तन रिले हो रहे होवणगे ते किवें कौम दे बड़े बड़े विद्वान आलम फाजल अदीब मुसन्नफ लिखारी मुतरजम अते बड़े बड़े आमल बंदे गुरसिख गुरमुख गुर संत भगत जन उत्थे इकट्ठे होके कौम दे नां कोई संदेश दे रहे होवणगे असीं अपना हिस्सा इत्थों ही पा रहे हाँ। एक बारी फिर प्यार नाल फतेह गजाओ जी
वाहिगुरु जी का खालसा
धर्म अंदर मजहब अंदर धर्म अंदर अज दे दिन एक परिवर्तन आया सी। मैं दो बारी मजहब ते धर्म कहा है वखरियां चीजां हुंदियां ने मजहब होर हुंदा है धर्म होर हुंदा है। धर्म तां उहदा भी है जो रब नूं नहीं मनदा धर्म तां उहदा भी है जो परमेश्वर नूं एक नशा कहिंदा है या तसव्वर कहिंदा है या कईयां ने खाण पीण वास्ते लोकां लई हउआ बनाया है कोई उहदा भी धर्म है। लेकिन मजहब कुछ खास चिन्ह धारण करन नूं कहिंदे ने दुनिया अंदर किसे भी कौम मिलत मजहब नूं वेखिए उसदे कुछ चिन्ह हन उहनां दा धारण करना मजहब कहलांदा है लेकिन एक गुण ने, एक प्रिंसिपल्स ने, एक ड्यूटीज ने, अते इसे तरह विशेष गुण ने जो सारी मनुखता अंदर सांझे ही हुंदे ने उन्होंने धर्म कहिंदे। इशारतन गुरु ग्रंथ साहिब महाराज जी के अमूल शब्द भंडार अंदर गुरु नानक पातशाह जी ने जिक्र किया है, आलमगीर धर्म का जिक्र चिन्हों के राही किया है, जैसा कि आसा दीवार अंदर सुनार का जिक्र है। सुनार मीन जनेऊ, दया कपा संतोख सूत जत गंढी सत मठ, धागे का जनेऊ। जनेऊ भी चार प्रकार का है, ब्राह्मण का होर, खत्री का होर, शूद्र का होर, वैश का होर। इन्हों चार ही किस्म के जनेऊआ के पाउण दियां रुत्तां भी चार ने। केवल ब्राह्मण नूं बसंत रुत्त विच जनेऊ पैंदा है, बाकी सारियां नूं इस रुत्त विच जनेऊ नहीं पहनाया जाता। पर गुरु साहब जी ने आख्या किसे रुत्त विच जनेऊ पाया जाए ते किसे किस्म दा होवे। जब तक जनेऊ पहनण दे नाल नाल ए मजहबी चिन्ह दे नाल नाल धर्म नहीं अंदरों सफुट हुंदा, दया नहीं आती, संतोख नहीं आता, जत सत नहीं हुंदा बंदे अंदर, उन्ना चिर तक जनेऊ का सही मकसद हल ना होया। दया कपा संतोख सूद जत गंढी सत वट, इस तरह नमाजा का जिक्र है। पंज वेले की नमाज अनेक लोग अदा करते हैं, लेकिन यह नमाज इको ही कौम तक महदूद है, सीमित है, लिमिटेड है। नाल दा गुआंढी बंदा कोई हिंदू नमाज नहीं पढ़ता, कोई ईसाई नमाज नहीं पढ़ता, केवल अहले इस्लाम नमाज गुजारते हैं। अच्छी चीज है, पैगंबरां बख्शी है। बाबे नानक ने आख्या इन पंजा नमाजा के नाल नाल जो मजहबी बात है ये धर्म का चिन्ह नहीं सामने आया तो नमाजा कई बार हंकार का कारण बन जाएंगे। महाराज पंजा नमाजा नाल धर्म केड़ा है, जे नमाजा पदा करनिया मजहब है तो धर्म की होया। तो गुरु साहब जी ने आख्या पन नमाजा वक्त पंज, पंजा पंजे नाए, पहला सच। पहली नमाज गुजारन वालिया जे तू सच नहीं बोलता तो नमाज का पूरा फैज नहीं हासिल होगा। पहला सच हलाल दोए, तीजी खैर खुदाए, चौथी नीयत रासमन, पंजवी सिफत सनाए, सिफत सनाए मैंने कीर्तन, पंजवी सिफत सनाए, करनी कलमा आख के तो मुसलमान सदाए, नानक जेते कूड़ियार कूड़े कूड़ी पाए। तो मजहब होर हुंदा है, धर्म क्वाइट अनदर थिंग होर हुंदा है। कृपान पाउण तो बाद, सजाउण तो बाद, पंज ककारी होण तो बाद हाले कुछ अंदरले धार्मिक ककार हन जिन्हां दी लोड़ ही नहीं बल्कि अशद जरूरत है। तो सत्संग जी अज दा वो दिहाड़ा है जिस दिन मजहब अंदर भी परिवर्तन आया ते धर्म उत्ते सतगुरां ने जोर नाल दृढ़ होण दीआं ताकीदां कीतीआं। कुछ वरे पहले इस बैसाखी तो 1699 की बैसाखी तो कुछ वरे पहले श्री गुरु महाराज जी ने डूंगी सोचना एकांती होके एकांतवास करके जिस अरसे गण वालिया ने 11 महीने 11 दिन ते 11 घड़ियां आखिया। इन्हें एकांतवास तो बाद गुरु साहब जी ने यह गल सोची के मेरे देश की राजधानी अंदर दिल्ली के दिल अंदर चांदनी चौक अंदर मेरे पिता जी दी चिट्टी दोपहर वेले लखोखा दर्शकों के वेखदिया वेखदिया बड़ी बोल्डनैस नाल, शजायत नाल, जुरत नाल, दलेरी नाल, मर्दाना बार शहादत दे देण दा कोई असर नहीं पिया, कोई इहदा परिवर्तन नहीं होया। नाल ही गुरु नानक के मिशन नू सही तौर पर समझ लैण वाले मेरे पिता दे परम सन्मान योग साथियों ने दुनिया के सामने ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਨੋਸ਼ ਕੀਤੇ। ਪੰਡਿਤ ਮਤੀ ਦਾਸ ਜੀ ਦੀਵਾਨ ਜੀ ਨੇ ਜੋ ਛੇਵੇਂ ਪਾਤਸ਼ਾਹ ਤੋਂ ਗੁਰਸਿੱਖ ਖਾਨਦਾਨ ਨਾਲ ਤੁਲਕ ਰੱਖਦੇ ਸਨ, ਮਤੀ ਦਾਸ ਜੀ ਦੇ ਹੋਰ ਵੀ ਵੀਰ ਸਨ, ਸਤੀ ਦਾਸ, ਸਖੀ ਦਾਸ, ਜਤੀ ਦਾਸ, ਇਹ ਸਨ ਦੀਵਾਨ ਮਤੀ ਦਾਸ। ਇਹਨਾਂ ਦੇ ਪਿਤਾ ਭਾਈ ਪਰਾਗਾ ਜੀ ਬੜੇ ਮਹਾਂਪੁਰਸ਼ ਸਨ, ਗ੍ਰਿਸਤੀ ਸਾਧੂ ਸੇ, ਪ੍ਰਵਿਰਤੀ ਮਾਰਗ ਅੰਦਰ ਨਿਵਿਰਤੀ ਦੇ ਜਲਵੇ ਦਿਖਾ ਦੇਣ ਵਾਲੇ ਸਨ, ਹਿਰਦੇ ਤੋਂ ਤਿਆਗੀ ਸਨ ਗੌਤਮ ਦਾਸ ਜੀ ਪਰਾਗਾ ਜੀ। ਤੇ ਭਾਈ ਪਰਾਗਾ ਦੇ ਪਿਤਾ ਯਾਨੀ ਪੰਡਿਤ ਮਤੀ ਦਾਸ ਜੀ ਦੇ ਪਿਤਾ ਸ਼੍ਰੀ ਗੌਤਮ ਦਾਸ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ ਗੁਰੂ ਕੇ ਹੋ ਚੁੱਕੇ ਸਨ। ਹਿਸਟੋਰੀਕਲ ਟੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਸ ਖਾਨਦਾਨ ਦੇ ਜੋ ਜ਼ਿਲ੍ਹਾ ਜੇਹਲਮ ਦਾ ਸੀ, ਕਰਿਆਲ ਪਿੰਡ ਦਾ ਰਹਿਣ ਵਾਲਾ ਸੀ, ਉਸ ਖਾਨਦਾਨ ਦੇ ਦੋ ਬ੍ਰਾਹਮਣ ਨੌਜਵਾਨਾਂ ਨੇ ਪੰਡਿਤ ਮਤੀ ਦਾਸ ਤੇ ਪੰਡਿਤ ਸਤੀ ਦਾਸ ਜੀ ਨੇ ਇੱਕ ਨੇ ਆਰੇ ਨਾਲ ਚੀਰ ਕੇ ਹਕੀਕਤ ਬਿਆਨੀ ਕੀਤੀ, ਸੱਚ ਉੱਤੇ ਕੁਰਬਾਨ ਹੋ ਗਿਆ, ਤੇ ਦੂਜਾ ਇਹਦਾ ਸਕਾ ਭਰਾ ਸਤੀ ਦਾਸ ਰੂਈ ਨਾਲ ਲਪੇਟ ਕੇ ਦਿੱਲੀ ਦੇ ਚਾਂਦੀ ਚੌਕ ਅੰਦਰ ਮਿੱਟੀ ਦਾ ਤੇਲ ਪਾ ਕੇ ਰੱਸੀਆਂ ਲਪੇਟ ਕੇ ਦੁਆਲੇ ਜਿਵੇਂ ਬੱਤੀ ਵੱਟ ਕੇ ਦੀਵੇ ਵਿੱਚ ਪਾਇਆ ਰੋਸ਼ਨੀ ਹੁੰਦੀ ਹੈ, ਤਿਵੇਂ ਦਿਲਾਂ ਦੇ ਹਨੇਰੀਆਂ ਨੁੱਕਰਾਂ ਨੂੰ ਮੁਨੱਵਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਦੇ ਸਾਹਮਣੇ ਗੁਰੂ ਦੇ ਇੱਕ ਸਾਥੀ ਨੂੰ ਜਾਂ ਸਿੱਖੀ ਛੱਡ ਦੇ, ਅਸਲਾਮ ਕਬੂਲ ਲੈ, ਬਾਣੀ ਪੜ੍ਹਨੋਂ ਹਟ ਜਾ, ਕਲਮਾ ਪੜ੍ਹ ਲੈ, ਏਦਾਂ ਦੀਆਂ ਕੁਛ ਗੱਲਾਂ ਕਹਿ ਕੇ ਗੁਰੂ ਦੇ ਸਾਹਮਣੇ ਹੀ ਰੂਈ ਵਿੱਚ ਲਪੇਟ ਕੇ ਅਤੇ ਕੱਸ ਕੇ ਬੰਨ੍ਹ ਕੇ ਜੀਵਦੇ ਨੂੰ ਅੱਗ ਲਾ ਦਿੱਤੀ। ਇਹਨੇ ਵੀ ਇਹ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਸਨ ਪਿਤਾ ਦੀ ਸ਼ਹਾਦਤ, ਮਤੀ ਦਾਸ ਜੀ ਦੀ ਸ਼ਹਾਦਤ, ਸਖੀ ਦਾਸ ਜੀ ਦੀ ਸ਼ਹਾਦਤ, ਭਾਈ ਦਿਆਲੇ ਜੀ ਦੇਗ ਵਿੱਚ ਉੱਬਲ ਜਾਣਾ, ਮੇਰੇ ਦੇਸ਼ ਵਿੱਚ ਕੋਈ ਰੰਗ ਨਹੀਂ ਲਿਆਇਆ, ਕਿਤਿਓਂ ਕੋਈ ਹਾਂ ਦਾ ਨਾਰਾ ਨਹੀਂ ਪਿਆ, ਕਿਤਿਓਂ ਕੋਈ ਲਹਿਰ ਨਹੀਂ ਉੱਠੀ, ਕਿਤਿਓਂ ਕੋਈ ਇਨਕਲਾਬੀ ਲਹਿਰ ਨੇ ਜਨਮ ਨਹੀਂ ਲਿਆ, ਮੈਨੂੰ ਜ਼ਰੂਰ ਕੁਛ ਹੋਰ ਕਰਨਾ ਹੋਵੇਗਾ। ਸੱਚੇ ਪਾਤਸ਼ਾਹ ਵਾਪਸ ਆਏ ਤੇ ਘਰ ਵਿੱਚ ਆ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਖਤ ਪੱਤਰ ਲਿਖੇ, ਪੈਗਾਮ ਲਿਖੇ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਭੇਜੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਇਹ ਪੈਗਾਮ ਸੁਣ ਕੇ ਸੰਗਤਾਂ ਅਨੰਦਪੁਰ ਸਾਹਿਬ ਵਿੱਚ ਇਕੱਠੀਆਂ ਹੋ ਗਈਆਂ। ਖੋਜ ਤੋਂ ਪਤਾ ਲੱਗਦਾ ਹੈ ਕਿ 1699 ਦੇ ਇਸ ਇਕੱਠ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਇੱਕ ਹੋਰ ਇਕੱਠ ਹੋਇਆ ਸੀ ਜਿਸ ਦੀ ਮਿਸਾਲ ਨਹੀਂ ਲੱਭਦੀ। ਉਹ ਹੋਇਆ ਸੀ ਪੰਜਾਬ ਦੀ ਸਰਜ਼ਮੀਂ ਅੰਦਰ, ਕੁਰੂਕਸ਼ੇਤਰ ਦੇ ਮੈਦਾਨ ਅੰਦਰ, ਜਿੱਥੇ ਕਿ ਕੌਰਵ ਤੇ ਪਾਂਡੂ ਦਾ ਮਹਾਂਭਾਰਤ ਦਾ ਯੁੱਧ ਹੋਇਆ। ਉਸ ਯੁੱਧ ਤੋਂ ਬਾਅਦ ਇਹ ਦੂਸਰਾ ਵੱਡਾ ਇਕੱਠ ਸੀ ਜੋ ਸ਼ਹੀਦ ਗੁਰੂ ਦੇ ਪੁੱਤਰ ਨੇ, ਜੋ ਸ਼ਹੀਦ ਗੁਰੂ ਦੇ ਪੜਪੋਤੇ ਨੇ, ਜੋ ਮੀਰੀ ਤੇ ਪੀਰੀ ਵਾਲੇ ਦੇ ਗ੍ਰੈਂਡ ਸਨ ਨੇ, ਪੜਪੋਤੇ ਜਾਂ ਇੱਕ ਦਰਜਾ ਹੋਰ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਂ ਅੰਦਰ ਬੁਲਾਏ। ਅੰਮ੍ਰਿਤ ਵੇਲੇ ਇੱਛਾ ਪੂਰਕ ਸਰਵ ਸੁਖਦਾਤੀ ਬਾਣੀ ਆਸਾ ਦੀਵਾਰ ਦਾ ਕੀਰਤਨ ਹੋਇਆ, ਸੋ ਕਰੇ ਜੇ ਤਿਸੇ ਰਜ਼ਾਏ, ਸੋ ਕਰੇ ਜੇ ਤਿਸੇ ਰਜ਼ਾਏ, ਸੁਧ ਕਹਿ ਕੇ ਕੀਰਤਨ ਸੰਪੂਰਨ ਹੋਇਆ। ਸੰਗਤਾਂ ਇਕੱਠ ਜੰਮੇ ਗਫੀਰ ਸੀ, ਮਹਾਨ ਇਕੱਠ ਸੀ। ਇਸ ਮਹਾਨ ਇਕੱਠ ਅੰਦਰ ਗੁਜਰੀ ਦੇ ਲਾਲਨ, ਅਕਾਲ ਸੁੱਤ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੋਬਿੰਦ ਰਾਏ ਬੜੀ ਖੂਬਸੂਰਤ ਪੋਸ਼ਾਕ ਅੰਦਰ ਆਪਣੇ ਆਪ ਨੂੰ ਮਲਬੂਸ ਕਰਕੇ ਅਤੇ ਤਲਵਾਰ ਸਜਾ ਕੇ ਆਏ, ਤਖਤ ਤੇ ਖਲੋ ਗਏ ਅਤੇ ਬੜੇ ਭਾਰੀ ਇਕੱਠ ਅੰਦਰ ਮਿਆਨ ਵਿੱਚੋਂ ਪਰਦੇ ਵਿੱਚੋਂ ਮਹਾਰਾਜ ਜੀ ਨੇ ਭਗੌਤੀ ਖਿੱਚ ਲਈ ਅਤੇ ਇਹਨੂੰ ਇਸ ਉਰਾ ਹਵਾਈ ਅੰਦਰ ਲਹਿਰਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਸ਼ਮਸ਼ੀਰੇ ਆਬਦਾਰ ਦੇ ਜੌਹਰ ਤਾਂ ਜਾਣਦੇ ਸਨ, ਹੁਣੇ ਆਪ ਨੇ ਇੱਕ ਸਵਈਆ ਸੁਣਿਆ ਹੈ, ਇਨਹੀ ਕੀ ਕਿਰਪਾ ਹੂੰ ਤੇ ਵਿਦਿਆ ਲਈ। ਇਸ ਵਿਦਿਆ ਤੋਂ ਮੁਰਾਦ ਜੇ ਅਕਸ਼ਰੀ ਵਿਦਿਆ ਵੀ ਲਾ ਲਿਆ ਜਾਏ ਪਰ ਨਾਲ ਨਾਲ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਹੈ। ਇਨਹੀ ਕੀ ਕਿਰਪਾ ਹੂੰ ਤੇ ਵਿਦਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਨੂੰ ਸ਼ਾਸਤਰ ਵਿਦਿਆ ਅੰਦਰ ਤੇ ਸ਼ਸਤਰ ਵਿਦਿਆ ਅੰਦਰ ਮੈਂ ਦੋ ਹਮ ਵਜ਼ਨ ਲਫ਼ਜ਼ ਕਹੇ ਨੇ ਸ਼ਸਤਰ ਤੇ ਸ਼ਾਸਤਰ ਵਿੱਚ ਨਿਪੁੰਨ ਕੀਤਾ ਸੀ। ਆਪ ਜੀ ਨੇ ਪੰਜਾਬੀ ਦੇ ਅੱਖਰ ਮੁਨਸ਼ੀ ਸਾਹਿਬ ਚੰਦ ਕੋਲੋਂ ਤੇ ਮਾਤਾ ਗੁਜਰੀ ਜੀ ਕੋਲੋਂ, ਮਾਮਾ ਕਿਰਪਾਲ ਚੰਦ ਜੀ ਕੋਲੋਂ ਪੜ੍ਹੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਮੁਨਸ਼ੀ ਸਾਹਿਬ ਚੰਦ ਕੋਲੋਂ ਪੜ੍ਹਿਆ ਸੀ ਅਤੇ ਸੰਸਕ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਮੀਰ ਮਟਨ ਦੇ ਮਹਾਨ ਵਿਦਵਾਨ ਕਿਰਪਾ ਰਾਮ ਪੰਡਿਤ ਕੋਲੋਂ ਪੜ੍ਹੀ ਸੀ ਸੰਸਕ੍ਰਿਤ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਫਾਰਸੀ ਦੀ ਵਿੱਦਿਆ ਪੰਜਾਬ ਜ਼ਿਲ੍ਹਾ ਜਲੰਧਰ ਤਹਿਸੀਲ ਨਵਾਂ ਸ਼ਹਿਰ ਪਿੰਡ ਸਲੋਹ ਦੇ ਮੁਨਸ਼ੀ ਪੀਰ ਮੁਹੰਮਦ ਹੋਰਾਂ ਕੋਲੋਂ ਪੜ੍ਹੀ ਸੀ ਹਿਸਟੋਰੀਕਲ ਟੱਚ। ਆਨੰਦਪੁਰ ਦੇ ਅੰਦਰ ਦੋ ਮਕਤਬ ਸਨ, ਇੱਕ ਦੀ ਅਗਵਾਈ ਅਸਲਾਮ ਦੇ ਇਹ ਬੜੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਜੀ ਕਰਦੇ ਸਨ ਤੇ ਦੂਸਰਾ ਜੋ ਪਾਠਸ਼ਾਲਾ ਸੀ ਉਸ ਦੀ ਅਗਵਾਈ ਆਨੰਦਪੁਰ ਸਾਹਿਬ ਵਿਖੇ ਕਿਰਪਾ ਰਾਮ ਜੀ ਕਰਦੇ ਸਨ। ਗੁਰੂ ਸਾਹਿਬ ਜੀ ਇਸ ਤਰ੍ਹਾਂ ਸ਼ਸਤਰ ਤੇ ਸ਼ਾਸਤਰ ਅੰਦਰ ਨਿਪੁੰਨ ਸਨ, ਮਹਾਰਾਜ ਜੀ ਤਲਵਾਰ ਲਹਿਰਾ ਰਹੇ ਨੇ ਤੋ ਸੰਗਤਾਂ ਬੜੀਆਂ ਹੈਰਾਨ ਹੋਈਆਂ ਕਿ ਇਹ ਪੌਣੇ ਕੁ 10 ਵਰੇ ਦੀ ਉਮਰ ਦਾ ਬੱਚਾ ਅੱਜ ਤਲਵਾਰ ਲੈ ਕੇ ਕਿਉਂ ਖਲੋ ਗਿਆ ਹੈ। ਤੋ ਆਪ ਸਾਰੇ ਜਾਣਦੇ ਹੋ ਇਹਨਾਂ ਨੂੰ ਪੌਣੇ 10 ਵਰੇ ਦੀ ਉਮਰ ਅੰਦਰ ਗੁਰਗੱਦੀ ਪ੍ਰਾਪਤ ਹੋਈ ਹੈ ਯਤੀਮੀ ਦੇ ਆਲਮ ਅੰਦਰ, ਲੇਕਿਨ ਇਸ ਪਰਜਵਾਨੀ ਅੰਦਰ ਅੱਜ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਤਾਂ ਕੋਈ ਸ਼ਬਦ ਵਿਚਾਰ ਹੋਣੇ ਸੀ, ਕੋਈ ਕਥਾ ਹੋਣੀ ਸੀ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ, ਇਹ ਹੋਣਾ ਸੀ ਜਿਵੇਂ ਕਿ ਮਰਜ਼ਾਦਾ ਹੈ। ਪਰ ਕਥਾ ਦੀ ਜਗ੍ਹਾ ਵਿਚਾਰ ਦੀ ਜਗ੍ਹਾ ਗੁਰਮਤ ਵਿਚਾਰ ਦੀ ਜਗ੍ਹਾ ਇਹ ਤਲਵਾਰ ਲੈ ਕੇ ਖਲੋ ਗਏ ਨੇ ਪਰ ਜਵਾਨੀ ਅੰਦਰ। ਅੱਜ ਮਹਾਰਾਜ ਦੇ ਚਿਹਰੇ ਉੱਤੇ ਕੋਈ ਉਚੇਚਾ ਜਲਾਲ ਹੈ, ਕਮਾਲ ਹੈ। ਤੋ ਮਹਾਰਾਜ ਜੀ ਤਲਵਾਰ ਲਹਿਰਾਂ ਦੇ ਹਾਕਮਾਨਾ ਅੰਦਾਜ਼ ਅੰਦਰ ਸ਼ੇਰ ਵਾਂਗ ਲਲਕਾਰ ਕੇ ਆਖਣ ਲੱਗੇ, ਹਿੰਦੁਸਤਾਨ ਦੇ ਕੋਨੇ ਕੋਨੇ ਚੋਂ ਜੁੜ ਬੈਠੇ ਹਾਜ਼ਰੀਨ ਜੀਓ, ਮੇਰੀ ਤਲਵਾਰ ਪਿਆਸੀ ਹੈ, ਤਿਸ਼ਨਾ ਲੱਭ ਹੈ ਇਹਦੇ ਮੂੰਹ ਉੱਤੇ, ਇਹਦੀਆਂ ਬੁਲੀਆਂ ਉੱਤੇ, ਇਹਦੀ ਧਾਰ ਉੱਤੇ ਖੁਸ਼ਕੀ ਤਾਰੀ ਹੋ ਗਈ ਹੈ ਤੇ ਆਪਣੀ ਪਿਆਸ ਮਿਟਾਉਣਾ ਚਾਹੁੰਦੀ ਹੈ ਪਾਣੀ ਨਾਲ ਨਹੀਂ, ਆਪਦੇ ਕੌਸਰ ਨਾਲ ਨਹੀਂ, ਕਿਸੇ ਚਸ਼ਮੇ ਦੇ ਪਾਣੀ ਤੇ ਲਹਿਰਾਂ ਨਾਲ ਨਹੀਂ, ਕਿਸੇ ਨੌਜਵਾਨ ਕਿਸੇ ਮਰਦ ਦੀ ਸ਼ਹਾਦਤ ਦੇ ਖੂਨ ਨਾਲ ਮੇਰੀ ਤਲਵਾਰ ਪਿਆਸ ਬੁਝਾਉਣਾ ਚਾਹੁੰਦੀ ਹੈ। ਦੂਸਰੇ ਅੱਖਰਾਂ ਅੰਦਰ ਮਹਾਰਾਜ ਜੀ ਨੇ ਸਪਸ਼ਟ ਕਰਕੇ ਐਲਾਨੀਆ ਆਖਿਆ, ਮੈਨੂੰ ਇੱਕ ਸਿਰ ਦੀ ਲੋੜ ਹੈ, ਇੱਕ ਸਿਰ ਦਰਕਾਰ ਹੈ। ਤੋ ਸਮਾਂ ਹੋ ਗਿਆ ਹੈ ਸਤਸੰਗ ਜੀ ਦਾ ਸਮਾਪਤ ਕਰਦੇ ਨੇ, ਠੀਕ ਹੈ। ਸੱਚੇ ਪਾਤਸ਼ਾਹ ਨੇ ਜਿਸ ਵੇਲੇ ਤਲਵਾਰ ਲਹਿਰਾ ਕੇ ਸਿਰ ਦੀ ਤਲਬ ਕੀਤੀ ਤੇ ਮੌਤ ਨਾਲੋਂ ਘੱਟ ਸਹਿਮ ਨਹੀਂ ਸੀ। ਅੱਧੀ ਰਾਤ ਦੇ ਹਨੇਰੇ ਵਾਂਗੂ ਸ਼ਾਂਤ ਸੰਨਾਟਾ ਛਾਇਆ ਹੋਇਆ ਸੀ, ਕੋਈ ਨਾ ਉੱਠਿਆ। ਸੱਚੇ ਪਾਤਸ਼ਾਹ ਨੇ ਚੌਹਾਂ ਹੀ ਸਿਮਤਾਂ ਨੂੰ ਤਰਫਾਂ ਨੂੰ ਤਲਵਾਰ ਲਹਿਰਾ ਕੇ ਜ਼ੁਬਾਨੇ ਮੁਬਾਰਕ ਚੋਂ ਸਿਰ ਦੀ ਮੰਗ ਕੀਤੀ, ਕੋਈ ਨਾ ਉੱਠਿਆ, ਭੈ ਭੀਤ ਹੋ ਗਏ। ਅੱਜ ਗੁਰੂ ਦੇ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ। ਤਲਵਾਰ ਦੀਆਂ ਨਜ਼ਾਕਤਾਂ ਅਦਾਵਾਂ ਗਮਜ਼ੇ ਨਿਸ਼ੇਬੋ ਫਰਾਜ਼ ਉਤਰਾਈਆਂ ਚੜ੍ਹਾਈਆਂ ਵੇਖੀਆਂ ਨਹੀਂ ਜਾਂਦੀਆਂ, ਕੌਣ ਉੱਠੇ ਜੀ? ਗੁਰੂ ਨੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ ਹੈ। ਇਸ ਚੁੱਪ ਤੋਂ ਬਾਅਦ, ਸੰਨਾਟੇ ਤੋਂ ਬਾਅਦ, ਖਾਮਸ਼ੀ ਤੋਂ ਬਾਅਦ, ਲੋਕਾਂ ਦੀਆਂ ਨਜ਼ਰਾਂ ਧਰਤੀ ਵਿੱਚ ਗੁੱਡੀਆਂ ਹੋਈਆਂ ਸੀ, ਇਸ ਤੋਂ ਬਾਅਦ ਇੱਕ ਨੌਜਵਾਨ ਆਉਂਦਾ ਹੈ। ਛਾਤੀ ਬੜੀ ਖੁੱਲੀ ਹੈ, ਕੱਦੋ ਕਾਮਤ ਸੁੰਦਰ ਹੈ, ਜੜਤ ਬੜੀ ਅੱਛੀ ਹੈ, ਕਾਇਆਂ ਦੀ ਸਾਖ ਬੜੀ ਸੋਹਣੀ ਹੈ, ਸਰੀਰ ਸੰਭਾਲਿਆ ਹੋਇਆ ਹੈ,
10 ਮਿੰਟ ਹੋਰ,
ਸਰੀਰ ਸਾਂਭਿਆ ਹੋਇਆ ਹੈ। ਪਤਾ ਲੱਗਾ ਹੈ ਕਿ ਭਾਈ ਸਾਹਿਬ ਜੀ ਦੇ ਰਾਹੀਂ ਪ੍ਰਬੰਧਕ ਸਾਹਿਬਾਨ ਵੱਲੋਂ ਸੰਗਤਾਂ ਦੀ ਰੁਚੀ ਸਮਝ ਕੇ ਮੈਂ ਸਾਰਾ ਲਿੰਕ ਜੋੜਿਆ, 10 ਮਿੰਟ ਦੀ ਬਖਸ਼ਿਸ਼ ਹੋਰ ਹੋਈ ਹੈ। ਦਾਸ ਧੰਨਵਾਦੀ ਹਨ ਇਸ ਐਕਸਟੈਂਸ਼ਨ ਲਈ, ਸੰਗਤਾਂ ਤੇ ਗੁਰੂ ਸਵਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ। ਪਰ ਇਸ ਤੋਂ ਬਾਅਦ 10 ਮਿੰਟਾਂ ਤੋਂ ਬਾਅਦ ਸਮਾਪਤੀ ਹੋਵੇ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਲਲਕਾਰ ਕੀਤੀ ਤੇ ਉਸ ਵੇਲੇ ਮੌਤ ਵਰਗੀ ਖਾਮਸ਼ੀ ਸੀ। ਹੌਲੀ ਹੌਲੀ ਮਲਕੜੇ ਮਲਕੜੇ ਛੱਡੇ ਹੋਏ ਰਸਤੇ ਵਿੱਚ ਗੁਰੂ ਦੇ ਤਖ਼ਤ ਦੇ ਨਜ਼ਦੀਕ ਇੱਕ ਨੌਜਵਾਨ ਆ ਕੇ ਖਲੋ ਗਿਆ। ਵੇਦਿਆਂ ਵੇਦਿਆਂ ਗੁਰੂ ਦੀਆਂ ਨਜ਼ਰਾਂ ਇਹਦੇ ਤੇ ਟਿੱਕੀਆਂ। ਮਹਾਰਾਜ ਇਹਦੀ ਵੱਲ ਮੁਖਾਤਬ ਹੋਏ, ਤੂੰ ਆਇਆ ਹੈ ਮੇਰੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਇਆ ਹੈ? ਬੋਲਿਆ ਤਾਂ ਨਹੀਂ, ਲੇਕਿਨ ਚੁੱਪ ਨਾਲ ਸਿਰ ਨੋੜਾਇਆ, ਜਿਸ ਦਾ ਮਤਲਬ ਅੱਧੀ ਹਾਂ ਹੁੰਦਾ ਹੈ। ਫਾਸਿਕ ਲਿਖਿਆ ਅਲ ਖਾਮੋਸ਼ੀ ਨੀਮ ਰਜ਼ਾ, ਚੁੱਪ ਵੀ ਅੱਧੀ ਹਾਂ ਹੁੰਦੀ ਹੈ। ਸਿਰ ਨੋੜਾਇਆ, ਗੁਰੂ ਸਾਹਿਬ ਜੀ ਨੇ ਇਹਦੀ ਵੱਲ ਤੱਕਿਆ ਤੇ ਮਹਾਰਾਜ ਆਖਣ ਲੱਗੇ, ਨੌਜਵਾਨ ਗਰਦਨ ਨਾ ਝੁਕਾ, ਸਿੱਧੇ ਖਲੋ, ਮੇਰੀ ਗੱਲ ਸੁਣ ਤੇ ਜਵਾਬ ਦੇ। ਕੌਣ ਹੈ, ਕਿੱਥੋਂ ਆਇਆ, ਕੌਣ ਹੈ ਤੇ ਕਿੱਥੋਂ ਆਇਆ ਹੈ? ਕਿਉਂਕਿ ਹਜ਼ਾਰਾਂ ਦੀ ਤਾਦਾਦ ਵਿੱਚ ਮੈਂ ਭੁੱਲ ਗਿਆ, 80,000 ਦਾ ਇਕੱਠ ਲਿਖਾਰੀਆਂ ਨੇ ਇਤਿਹਾਸਕਾਰਾਂ ਨੇ ਖੋਜੀਆਂ ਨੇ ਲਿਖਿਆ ਇਸ ਦਿਨ 80,000 ਦਾ ਇਕੱਠ ਸੀ। ਹਜ਼ੂਰ ਬੋਲੇ ਪਰ ਹਾਕਮਾਨਾ ਨਜ਼ਾਕਤ ਵਿੱਚ, ਸ਼ੇਰ ਵਾਂਗ, ਕੌਣ ਹੈ, ਕਿਉਂ ਆਇਆ ਹੈ, ਕੀ ਹੈ ਤੇਰਾ ਨਾਮ ਤੇ ਕਿੱਥੋਂ ਆਇਆ? ਇਹਨੇ ਹੱਥ ਜੋੜੇ ਬਸਦ ਅਦਬ ਸਿਰ ਲੋੜਾ ਕੇ ਆਖਣ ਲੱਗਾ, ਮੈਂ ਖੱਤਰੀ ਸ਼੍ਰੇਣੀ ਚੋਂ ਹਾਂ, ਖਤਰੇਟਾ ਗੱਭਰੂ ਹਾਂ, ਲਾਹੌਰ ਤੋਂ ਆਇਆ ਹਾਂ, ਐਲਾਨ ਸੁਣ ਕੇ ਆਇਆ ਹਾਂ, ਸਿਰ ਨਜ਼ਰਾਨਾ ਲੈ ਕੇ ਆਇਆ ਲਾਹੌਰ ਤੋਂ, ਲਾਹੌਰ ਤੋਂ ਜਿੱਥੇ ਪੰਜਵੇਂ ਗੁਰੂ ਨਾਨਕ ਨੂੰ ਮੇਰੇ ਦਾਦੇ ਦੇ ਪਿਤਾ ਪੜਦਾਦੇ ਜੀ ਨੂੰ, ਗੁਰੂ ਤੇਗ ਬਹਾਦਰ ਦੇ ਪਿਤਾ ਗੁਰੂ ਹਰਗੋਬਿੰਦ ਜੀ ਤੇ ਸ੍ਰੀ ਹਰਗੋਬਿੰਦ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ, ਮੇਰੇ ਪੜਦਾਦੇ ਨੂੰ ਉਸੇ ਲਾਹੌਰ ਤੋਂ ਆਇਆ ਜਿੱਥੇ ਤਵੀਆਂ ਤੇ ਬਿਠਾ ਕੇ ਕਬਾਬ ਕੀਤਾ ਸੀ, ਜਿੱਥੇ ਦੇਗਾਂ ਦੇ ਵਿੱਚ ਉਬਾਲਿਆ ਸੀ, ਜਿੱਥੇ ਭੱਠੀਆਂ ਵਿੱਚ ਅੱਗ ਦੀਆਂ ਲਾਟਾਂ ਉੱਤੇ ਤਵੇ ਡਾਂ ਡਾਂ ਕੇ ਉਹਨਾਂ ਦੀ ਰੇਸ਼ਮੀ ਕਾਇਆਂ ਨੂੰ ਧੁਆਖਣ ਦਾ ਯਤਨ ਕੀਤਾ ਸੀ, ਮੇਰੇ ਪੜਦਾਦੇ ਦੇ ਗਜ ਗਜ ਲੰਬੇ ਕੇਸਾਂ ਅੰਦਰ ਉਹੀ ਲਾਹੌਰ ਹੈ ਨਾ ਜਿੱਥੇ ਮੁਰਤਜ਼ਾ ਹੁਸੈਨ ਸੂਬਾ ਲਾਹੌਰ ਦੇ ਹੁਕਮ ਨਾਲ ਗੁਰਦੇ ਧੇਪੜ ਭੂੰਜੇ ਨੇ ਲਗਾਤਾਰ ਤੱਤੀ ਰੇਤਾ ਦੇ ਕੜਛੇ ਪਾ ਕੇ ਉਹਨਾਂ ਦੀ ਕਾਇਆਂ ਦੀਆਂ ਲੀਰਾਂ ਇਉਂ ਲਾ ਦਿੱਤੀਆਂ ਜਿਵੇਂ ਕਿਸੇ ਪੁਰਾਣੇ ਚੋਲੇ ਦੀਆਂ ਲੀਰਾਂ ਲੈ ਜਾਂਦੀਆਂ ਨੇ, ਉਸੇ ਲਾਹੌਰ ਤੋਂ ਆਇਆ, ਖੱਤਰੀਆਂ ਦੇ ਘਰੋਂ ਆਇਆ, ਜਿਸ ਖੱਤਰੀ ਘਰਾਣੇ ਦੀਆਂ ਆਧੁਨਿਕ ਆਦਤਾਂ ਦਾ ਆਧੁਨਿਕ ਹੁੰਦਾ ਹੈ ਸਮਕਾਲੀ ਹੁਣ ਦੀਆਂ ਮਾਡਰਨ, ਜਿਸ ਖੱਤਰੀ ਘਰਾਣੇ ਦੀਆਂ ਪੁਰਾਣੀਆਂ ਟ੍ਰੈਡੀਸ਼ਨਾਂ ਖਤਮ ਹੋ ਗਈਆਂ, ਪੁਰਾਣੇ ਰਿਵਾਜ ਖਤਮ ਹੋ ਗਏ, ਜਿਹਨਾਂ ਬਾਬਤ ਮੋਢੀ ਬਾਬਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਦੇ ਰੂਪ ਨੇ ਗੁਰਬਾਣੀ ਵਿੱਚ ਆਖਿਆ ਹੈ, ਤਨਾਸਰੀ ਮਹੱਲਾ ਪਹਿਲਾ, ਖੱਤਰੀਆਂ ਤਾਂ ਧਰਮ ਛੋਡਿਆ, ਖੱਤਰੀਆਂ ਤਾਂ ਧਰਮ ਛੋਡਿਆ, ਧਰਮ ਦੇ ਲੇਟੈਸਟ ਅਰਥ ਹੁੰਦੇ ਨੇ ਡਿਊਟੀ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਕਿਸੇ ਇਨਸਾਨ ਦਾ ਹੁਸਨ ਇਸ ਲਈ ਨਹੀਂ ਪਿਓ ਪੁਸ਼ਾਕ ਕਿੱਦਾਂ ਦੀ ਪਾਉਂਦਾ ਹੈ, ਸੋਹਣੀ ਜ਼ਰਕ ਬਰਕ ਵਾਲੀ ਹੈ, ਇਸ ਲਈ ਨਹੀਂ ਉਹ ਚੰਗਾ ਕਿ ਉਹਦਾ ਕਿਆਮ ਤੁਆਮ ਖੁਰਾਕ ਪੁਸ਼ਾਕ ਕੈਸੀ ਹੈ, ਸਰੀਰ ਕਿੱਡਾ ਲੰਬਾ ਚੌੜਾ ਹੈ, ਉਹ ਇਸ ਲਈ ਹੁਸੀਨ ਹੈ ਕਿ ਉਹ ਆਪਣੇ ਫਰਜ਼ ਨੂੰ ਜੋ ਪਰਮੇਸ਼ਰ ਵੱਲੋਂ ਉਹਦੇ 'ਤੇ ਆਇਦਾ ਹੈ ਕਿਸ ਖੁਸ਼ ਸਲੂਬੀ ਨਾਲ ਸਰ ਅੰਜਾਮ ਦਿੰਦਾ ਹੈ, ਪੂਰਾ ਕਰਦਾ ਹੈ। ਤੋ ਡਿਊਟੀ ਨਿਭਾਉਣਾ ਹੀ ਮਨੁੱਖ ਦੀ ਸਹੀ ਖੂਬਸੂਰਤੀ ਹੋਇਆ ਕਰਦੀ ਹੈ। ਉਸੇ ਲਾਹੌਰ ਤੋਂ ਆਇਆ ਹੈ ਜਿਸ ਲਾਹੌਰ ਸ਼ਹਿਰ ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਲਾਹੌਰ ਸ਼ਹਿਰ ਦਾਸ ਆਪਦੇ ਖਿਆਲ ਨੂੰ ਇੱਧਰ ਆਪਣੀ ਵੱਲ ਮਤਵਜੋ ਕਰਨਾ ਚਾਹੁੰਦਾ ਹੈ, ਜੇ ਕਿਸੇ ਬੱਚੇ ਦੇ ਇੱਕ ਚੀਖ ਨਾਲ ਤੁਸੀਂ ਐਬਸੈਂਟਡ ਮਾਇੰਡ ਹੋ ਜਾਓ ਤਾਂ ਆਪਣੀ ਮਿਹਨਤ ਤਾਂ ਫਿਰ ਆਏਗਾ ਗਈ, ਜਾਂ ਮੈਨੂੰ ਆਪਣਾ ਇੰਤਖਾਬ ਭੁੱਲ ਜਾਵੇਗਾ, ਜਾਂ ਕੋਈ ਗੱਲ ਅਸ ਵਿਅਸਤ ਹੋ ਜਾਏਗੀ। ਇਹ ਤੁਹਾਡੇ ਟਿਕਾਓ ਦਾ ਵੀ ਇਮਤਿਹਾਨ ਹੀ, ਬੀਬੀਆਂ ਕਦੀ ਕਦੀ ਕਰਦੀਆਂ ਬੱਚੇ ਨੂੰ ਇੱਦਾਂ ਕਰਕੇ ਇਮਤਿਹਾਨ, ਤੇ ਅੱਜ ਦਿਨ ਵੀ ਤਾਂ ਇਮਤਿਹਾਨ ਦਾ ਹੀ ਹੈ, ਟੈਸਟ ਡੇ ਹੈ ਅੱਜ, ਤੇ ਬੜੇ ਸਾਵਧਾਨ ਰਹਿਣਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਨੇ ਆਖਿਆ ਕਿੱਥੋਂ ਆਇਆ ਹੈ, ਲਾਹੌਰੋਂ, ਉਹੀ ਲਾਹੌਰ ਜਿਸ ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਾਕ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਗੁਰਬਾਣੀ ਦੀ ਤੁੱਕ ਹੈ, ਉੱਥੇ ਦੇ ਜ਼ੁਲਮ ਉਸ ਲਾਹੌਰ ਵਿੱਚੋਂ, ਪੰਜਾਬ ਦੀ ਰਾਜਧਾਨੀ ਵਿੱਚੋਂ, ਤੇ ਕਿਸ ਸ਼੍ਰੇਣੀ ਚੋਂ, ਜੀ ਖੱਤਰੀਆਂ ਚੋਂ, ਉਸੇ ਸ਼੍ਰੇਣੀ ਵਿੱਚੋਂ ਜਿਹਦੇ ਲਈ ਮੋਢੀ ਬਾਬਾ ਜੀ ਕਹਿ ਗਏ ਨੇ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ। ਉਹ ਏਕਤਾ ਤਾਚੀ ਹੁੰਦੀ ਹੈ, ਜੇ ਵਿਚਾਰ ਨਾ ਕਰੀਏ ਤਾਂ ਇੱਕ ਵਰਨ ਦਾ ਗੱਲ ਨਹੀਂ ਲੱਭ ਸਕੇਗੀ ਵਿੱਚੋਂ, ਕੌਣ ਨਹੀਂ ਜਾਣਦਾ ਕਿ ਏਕਤਾ ਅੱਛੀ ਹੁੰਦੀ ਹੈ। ਗੁਰੂ ਸਾਹਿਬ ਜੀ ਇੱਥੇ ਨਿੰਦਨੀਏ ਸ਼ਬਦਾਂ ਵਿੱਚ, ਨੈਗੇਟਿਵ ਸੈਂਸ ਅੰਦਰ, ਨਫੀ ਸੈਂਸ ਵਿੱਚ ਕਹਿ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਜਿਹੀ ਹੋ ਗਈ, ਇੱਕੋ ਜਿਹੀ ਤਾਂ ਅੱਛੀ ਹੁੰਦੀ ਹੈ, ਐਸੀ ਬਾਤ ਨੇ। ਨੀਵੇਂ ਪਾਸੇ ਨੂੰ, ਅਧਮ ਗਤੀ ਨੂੰ, ਤਨਜ਼ਲ ਵੱਲ ਨੂੰ, ਧਰਮ ਵੱਲ ਨੂੰ, ਸਭ ਦੀ ਯੂਨਿਟੀ ਹੋ ਗਈ, ਅਧਰਮ ਵੱਲ ਨੂੰ ਤੁਰਨ ਲਈ ਸਭ ਦੀ ਏਕਤਾ ਹੋ ਗਈ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ, ਰਹੀ ਮਨੇ ਅਭਾਵ ਹੋ ਗਈ, ਖਤਮ ਹੋ ਗਈ, ਮੁੱਕ ਗਈ, ਧਰਮ ਵਾਲੀ ਤਾਂ ਗੱਲ ਹੀ ਚਲੀ ਗਈ ਖੱਤਰੀਆਂ ਵਿੱਚੋਂ। ਅੱਛਾ ਤੂੰ ਸ਼੍ਰੇਣੀ ਚੋਂ ਆਇਆ, ਉਂਝ ਮੈਂ ਲਾਹੌਰ ਤੇ ਖੱਤਰੀ ਕਹਿ ਕੇ ਵੀ ਤੁਰ ਸਕਦਾ ਸਾਂ, ਪਰ ਅੰਦਰਲਾ ਨਹੀਂ ਮੰਨਿਆ, ਤੇ ਹੋਰ ਵਿਸ਼ਲੇਸ਼ਣ ਕਰੀਏ ਇਹਨਾਂ ਦੋਹਾਂ ਗੱਲਾਂ ਦਾ। ਉਸ ਖਤਰੇਤੇ ਪਰਿਵਾਰ ਵਿੱਚੋਂ ਆਇਆ ਹੈ ਜਿਹਦੀ ਦਸ਼ਾ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖੀ ਹੈ, ਤੇ ਉਸ ਲਾਹੌਰ ਵਿੱਚੋਂ ਆਇਆ ਹੈ ਜਿਹਦੀ ਦੇ ਗੁਰਬਾਣੀ ਵਿੱਚ ਲਿਖਿਆ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਮੈਨੂੰ ਦਰਕਾਰ ਵੀ ਉੱਥੋਂ ਹੀ ਬੰਦਾ ਸੀ। ਕਹਿੰਦੇ ਨੇ महाराज ने आख्या ओ नौजवान लै पकड़ तलवार ऐ फड़ तलवार मेरे नाल रल। जिस हिंदुस्तान की राजधानी अंदर सैकड़े नहीं हजारा नहीं लखां बंदियां दे वेंदियां वेंदियां मुगल हकूमत ने मेरे देश के आशकां नूं आरियां नाल चीरिया है जिउंदे साड़िया है देगां विच काड़िया है अते दिल्ली दे चांदनी चौक अंदर परम पिता गुरु तेग बहादुर महाराज जी का सिर ला दिता है चिट्टी दोपहर वेले धड़ ते सिर घंटियां बद्धी पैरां बद्धी चांदनी चौक अंदर पै रहे किसे उठाया नहीं। मैं उस देश की लोगों की काया पलटनी चाहना हाँ उन्होंने इंजेक्ट करना चाहता हाँ उन्होंने अंदर कोई जीवन की रौ रमकानी चाहना हाँ। लै फड़ तलवार कला कला ही हुंदा है दोहां ख्याल रल जान उत्साही रल जान तो यारा हो जाते हैं। फड़ तलवार इतिहास में लिखा है कि जदों सतगुरां ने बड़े भारी इकट्ठ में खतरे ते पुत्र नूं गभरू नौजवान नूं लाहौर तो आए हुए नूं ना दे दया राम नूं तलवार पेश कीती ताकि लज्जा खा के कांबा खा के पिछे हट गया एक कदम ते इसने हाथ जोड़ के कंबदे कंबदे हथां नाल लज्जा खेज आवाज नाल एक गल आखी आखन लगा
हमारा तोले तकड़ी काम हमारा तोले तकड़ी।
महाराज तलवार नहीं मैनू तलवार की कोई व्योंत कोई जुगत कोई ढंग नहीं आउंदा तलवार ना फड़ाओ। महाराज कहिंदे होर की फड़ावां कहिंदा जिहड़ा किता मेरे पिता पिता दे पिता ते उसदे पिता यानी जो साडा पुश्तैनी कारोबार है वह मेरे तो करवा लो। महाराज ने कहा की है तेरा पुश्तैनी किता ते दसदा है
काम हमारा तोले तकड़ी नंगी कद कभी ना पकड़ी नंगी कद कभी ना पकड़ी चिड़ी उड़ी डर से मर जाए दुश्मन से कैसे लड़ पाए दुश्मन से कैसे लड़ पाए।
इतिहास ने ये वाक सुरक्षित रखे ने रिकॉर्ड विच रखे ने संभाल के रखे हुए ने समा हो गया है।